ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਨਾਰਦਰਨ ਟੈਰੀਟਰੀ ਦੇ ਇੱਕ ਪੁਲਿਸ ਅਧਿਕਾਰੀ ਨੂੰ 2019 ਵਿੱਚ ਕੁਮਾਂਜਾਈ ਵਾਕਰ ਦੀ ਮੌਤ ਦੇ ਸਾਰੇ ਦੋਸ਼ਾਂ ਤੋਂ ਮੁਕਤ ਕੀਤਾ ਗਿਆ। ਯੂਕਰੇਨ ਦੇ ਰਾਸ਼ਟਰਪਤੀ ਨੇ ਕ੍ਰੈਮਲਿਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਹ ਰਸਾਇਣਕ ਹਥਿਆਰਾਂ ਨਾਲ ਬਦਲਾ ਲੈਣ ਦੀ ਤਿਆਰੀ ਕਰ ਰਹੇ ਹਨ। ਅਤੇ ਖੇਡਾਂ ਵਿੱਚ ਆਸਟ੍ਰੇਲੀਆਈ ਬਾਸਕਟਬਾਲ ਸਟਾਰ ਜੈਨਾ ਓਹੀ ਨੇ ਮਹਿਲਾ ਨੈਸ਼ਨਲ ਬਾਸਕਟਬਾਲ ਲੀਗ ਵਿੱਚ ਆਪਣੀ ਆਖਰੀ ਘਰੇਲੂ ਗੇਮ ਖੇਡੀ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਨਾਰਦਰਨ ਟੈਰੀਟਰੀ ਦੇ ਪੁਲਿਸ ਅਧਿਕਾਰੀ ਜ਼ੈਕਰੀ ਰੌਲਫ ਨੂੰ ਕੁਮਾਂਜਾਈ ਵਾਕਰ ਦੇ ਕਤਲ ਲਈ ਦੋਸ਼ੀ ਨਹੀਂ ਪਾਇਆ ਗਿਆ ਹੈ। 30 ਸਾਲਾ ਪੁਲਿਸ ਅਧਿਕਾਰੀ ਨੂੰ ਕਤਲ ਅਤੇ ਮੌਤ ਦਾ ਕਾਰਨ ਬਣਨ ਵਾਲੀ ਹਿੰਸਕ ਕਾਰਵਾਈ ਵਿੱਚ ਸ਼ਾਮਲ ਹੋਣ ਦੇ ਦੋ ਹੋਰ ਦੋਸ਼ਾਂ ਤੋਂ ਵੀ ਬਰੀ ਕੀਤਾ ਗਿਆ ਹੈ। ਇਹ ਫੈਸਲਾ ਮਹਾਮਾਰੀ ਦੇ ਕਾਰਨ ਕਈ ਦੇਰੀਆਂ ਤੋਂ ਬਾਅਦ ਲਗਭਗ 5 ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਆਇਆ ਹੈ। ਮੁਕੱਦਮੇ ਵਿੱਚ ਸੁਣਿਆ ਗਿਆ ਕਿ 19 ਸਾਲਾ ਪੀੜਤ ਨੇ ਕਾਂਸਟੇਬਲ ਰੌਲਫ ਨੂੰ ਕੈਂਚੀ ਨਾਲ ਮਾਰਿਆ ਸੀ ਅਤੇ ਅਧਿਕਾਰੀ ਨੇ ਵਾਰਲਪੀਰੀ ਵਿਅਕਤੀ ਦੇ 3 ਗੋਲੀਆਂ ਮਾਰੀਆਂ ਜਦੋਂ ਉਸ ਨੇ 2019 ਵਿੱਚ ਐਲਿਸ ਸਪ੍ਰਿੰਗਸ ਦੇ ਬਾਹਰਵਾਰ ਯੂਨਡੇਮੂ ਵਿੱਚ ਗ੍ਰਿਫਤਾਰੀ ਦਾ ਵਿਰੋਧ ਕੀਤਾ ਸੀ। ਨਾਰਦਰਨ ਟੈਰੀਟਰੀ ਪੁਲਿਸ ਐਸੋਸੀਏਸ਼ਨ ਦੇ ਪ੍ਰਧਾਨ ਪੌਲ ਮੈਕਿਊ ਦਾ ਕਹਿਣਾ ਹੈ ਕਿ ਕਾਂਸਟੇਬਲ ਰੌਲਫ ਨੂੰ ਮੁਕੱਦਮੇ ਦਾ ਸਾਹਮਣਾ ਹੀ ਨਹੀਂ ਕਰਨਾ ਚਾਹੀਦਾ ਸੀ।
They followed their training and today we've seen justice prevail. It was a travesty that Constable Rolfe was charged so quickly and without thorough investigation. We'll have more to say about that in the coming days.
ਸਾਬਕਾ ਵਿਰੋਧੀ ਧਿਰ ਦੇ ਨੇਤਾ ਬਿਲ ਸ਼ੌਟਨ ਦਾ ਕਹਿਣਾ ਹੈ ਕਿ ਪਾਰਟੀ ਦੀ ਰਾਜਨੀਤੀ ਅਤੇ ਪ੍ਰੀ ਸਿਲੈਕਸ਼ਨ ਦੇ ਮੁੱਦਿਆਂ ਨੇ ਵਿਕਟੋਰੀਅਨ ਲੇਬਰ ਸੈਨੇਟਰ ਕਿੰਬਰਲੀ ਕਿਚਿੰਗ ਦੀ ਅਚਾਨਕ ਮੌਤ ਤੋਂ ਪਹਿਲਾਂ ਉਸ 'ਤੇ ਪ੍ਰਭਾਵ ਪਾਇਆ ਸੀ। ਸੈਨੇਟਰ ਕਿਚਿੰਗ ਦੀ ਕੱਲ੍ਹ 52 ਸਾਲ ਦੀ ਉਮਰ ਵਿੱਚ ਸ਼ੱਕੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇੱਕ ਭਾਵੁਕ ਸ਼੍ਰੀ ਸ਼ੌਟਨ ਨੇ ABC ਰੇਡੀਓ ਨੂੰ ਦੱਸਿਆ ਕਿ ਸੈਨੇਟਰ ਕਿਚਿੰਗ ਦੀ ਮੌਤ ਸਦਮੇ ਵਜੋਂ ਆਈ ਹੈ ਅਤੇ ਉਹਨਾਂ ਨੇ ਮੰਨਿਆ ਕਿ ਉਹ ਬਹੁਤ ਤਣਾਅ ਵਿੱਚ ਰਹਿ ਰਹੀ ਸੀ।
She was under great stress. Pre-selections are never easy. I'm not a coroner. I can't tell you why this woman at 52 was taken from us, but I have no doubt the stress of politics and the machinations in the back rooms had its toll.
ਲੇਬਰ ਲੀਡਰ ਐਂਥਨੀ ਐਲਬਨੀਜ਼ੀ ਨੇ ਰੇਡੀਓ 2GB ਨਾਲ ਗੱਲ ਕਰਦਿਆਂ ਆਪਣਾ ਸਤਿਕਾਰ ਪੇਸ਼ ਕੀਤਾ ਅਤੇ ਕਿਹਾ ਕਿ ਦੇਹਾਂਤ ਲੇਬਰ ਪਰਿਵਾਰ ਲਈ ਇੱਕ ਸਦਮਾ ਹੈ।
She was very vivacious. Her personality, she lit up a room, which is why it is sad to lose anyone, but to lose someone who was so full of life adds to the shock, I think, that people are feeling this morning.
ਵਿਕਟੋਰੀਆ ਦੀ ਸੈਨੇਟਰ ਲਈ ਸਿਆਸੀ ਗਲਿਆਰੇ ਦੇ ਪਾਰ ਤੋਂ ਵੀ ਸ਼ਰਧਾਂਜਲੀਆਂ ਆ ਰਹੀਆਂ ਹਨ। ਨੈਸ਼ਨਲ ਦੀ ਸੈਨੇਟਰ ਬ੍ਰਿਜਿਟ ਮੈਕੇਂਜ਼ੀ ਨੇ ABC ਨੂੰ ਦੱਸਿਆ ਕਿ ਉਹ ਇਸ ਖਬਰ ਤੋਂ ਬਹੁਤ ਹੈਰਾਨ ਤੇ ਦੁਖੀ ਹੈ।
I'd consider Kimberly a friend. She was such an intelligent, irreverent woman and senator, and a fierce patriot for our country. So she'll be much missed. You know, just the raft of politicians of all sides of politics who are paying her respect this morning. She was truly unique.
ਯੂਕਰੇਨ ਦੇ ਰਾਸ਼ਟਰਪਤੀ ਨੇ ਕ੍ਰੈਮਲਿਨ ਦੇ ਦੋਸ਼ਾਂ ਤੇ ਜਵਾਬੀ ਵਾਰ ਕੀਤਾ ਹੈ ਕਿ ਯੂਕਰੇਨ ਰਸਾਇਣਕ ਜਾਂ ਜੈਵਿਕ ਹਥਿਆਰਾਂ ਨਾਲ ਲੜਨ ਦੀ ਤਿਆਰੀ ਕਰ ਰਿਹਾ ਹੈ। ਇੱਕ ਵੀਡੀਓ ਸੰਬੋਧਨ ਵਿੱਚ ਜਵਾਬ ਦਿੰਦੇ ਹੋਏ ਵਲਾਦੀਮੀਰ ਜ਼ੇਲੈਂਸਕੀ ਨੇ ਰੂਸ ਦੇ ਦਾਅਵੇ ਦਾ ਖੰਡਨ ਕੀਤਾ ਹੈ ਕਿ ਉਹਨਾਂ ਨੂੰ ਯੂਨਾਈਟਿਡ ਸਟੇਟਸ ਦੁਆਰਾ ਯੂਕਰੇਨ ਨੂੰ ਫੌਜੀ ਜੀਵ ਵਿਗਿਆਨਕ ਪ੍ਰੋਗਰਾਮਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਸਬੂਤ ਮਿਲੇ ਹਨ। ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਇਹ ਰੂਸੀ ਦੋਸ਼ ਆਪਣੇ ਆਪ ਵਿੱਚ ਇੱਕ ਬੁਰਾ ਸੰਕੇਤ ਹਨ।
That worries me very much because we have repeatedly been convinced that if you want to know Russia's plans, they are what Russia accuses others of. We are reasonable people. I'm the president of a reasonable country and reasonable people. I'm a father of two children. No chemical or any other weapon of mass destruction has been developed on our land. The whole world knows this. You know this. And if you do something of the sort against us, you will receive the most severe sanction response.
UN ਸੁਰੱਖਿਆ ਪ੍ਰੀਸ਼ਦ ਨੇ ਹੁਣ ਇਹਨਾਂ ਦਾਅਵਿਆਂ ਤੇ ਚਰਚਾ ਕਰਨ ਲਈ ਰੂਸ ਦੀ ਬੇਨਤੀ ਤੇ ਇੱਕ ਮੀਟਿੰਗ ਤੈਅ ਕੀਤੀ ਹੈ। ਨਾਟੋ ਦੇ ਇੱਕ ਸਾਬਕਾ ਸਕੱਤਰ ਜਨਰਲ ਦਾ ਕਹਿਣਾ ਹੈ ਕਿ ਯੂਕਰੇਨ ਦੇ ਉੱਪਰ ਨੋ ਫਲਾਈ ਜ਼ੋਨ ਅਜੇ ਵੀ ਵਿਚਾਰਿਆ ਜਾਣਾ ਚਾਹੀਦਾ ਹੈ, ਪਰ ਮੰਨਿਆ ਕਿ ਰੂਸੀ ਇਸ ਨੂੰ ਯੁੱਧ ਦੀ ਘੋਸ਼ਣਾ ਵਜੋਂ ਮੰਨਣਗੇ। ਬ੍ਰਿਟਿਸ਼ ਪ੍ਰਸਾਰਕ ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਐਂਡਰਸ ਪੋ ਰੈਸਮਿਸਨ ਨੇ ਦਾਅਵਾ ਕੀਤਾ ਕਿ ਵਲਾਦੀਮੀਰ ਪੁਤਿਨ ਵਿੱਚ ਪੱਛਮ ਨੇ ਇੱਕ ਸਿਆਸੀ ਗੈਂਗਸਟਰ ਨਾਲ ਮੁਕਾਬਲਾ ਕੀਤਾ ਹੈ ਅਤੇ ਇਹ ਵੀ ਕਿਹਾ ਕਿ ਯੂਕਰੇਨ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਕਿਸੇ ਵੀ ਕਾਰਵਾਈ ਨੂੰ ਛੱਡਣਾ ਨਹੀਂ ਚਾਹੀਦਾ।
First of all, I would declare economic war against Russia. I think that's what is needed here and now to stop the revenue from oil and gas purchase in Russia, to completely cut Russia off the international economic system. But concerning the no-fly zone, I think it should still be on the table. But let's be clear-eyed about this. The Russians would consider it a declaration of war.
ਤਜ਼ਮਾਨੀਆ ਦੇ ਪ੍ਰੀਮੀਅਰ ਪੀਟਰ ਗਟਵਿਨ ਨੇ ਖੁਲਾਸਾ ਕੀਤਾ ਹੈ ਕਿ ਇੱਕ ਸਾਬਕਾ ਅਧਿਆਪਕ ਦੁਆਰਾ ਇੱਕ ਨੌਜਵਾਨ ਵਿਦਿਆਰਥੀ ਦੇ ਰੂਪ ਵਿੱਚ ਉਹਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਹ ਬਿਆਨ ਸ਼ੁੱਕਰਵਾਰ ਨੂੰ ਇੱਕ ਕੋਵਿਡ ਬਰੀਫਿੰਗ ਦੌਰਾਨ ਇੱਕ ਪੱਤਰਕਾਰ ਦੁਆਰਾ ਪੁੱਛੇ ਗਏ ਸਵਾਲ ਤੋਂ ਬਾਅਦ ਆਇਆ ਹੈ ਕਿ ਕੀ ਉਹ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਅਨੁਸ਼ਾਸਿਤ ਕਰਨਗੇ ਜੋ ਰਾਜ ਦੀ ਆਗਾਮੀ ਕਮਿਸ਼ਨ ਆਫ ਇਨਕੁਆਇਰੀ ਇੰਟੂ ਚਾਈਲਡ ਸੈਕਸ਼ੂਅਲ ਅਬਿਊਜ਼ ਦੇ ਇੱਕ ਸਵਾਲ ਦੇ ਜਵਾਬ ਵਿੱਚ ਚੀਕੇ ਸਨ। ਸ਼੍ਰੀ ਗਟਵਿਨ ਨੇ ਕਿਹਾ ਕਿ ਉਹ ਪੀੜਤ ਲੋਕਾਂ ਨਾਲ ਬਹੁਤ ਹਮਦਰਦੀ ਰੱਖਦੇ ਹਨ।
I have great empathy because I've walked in their shoes. Yeah, when I was a young man, in fact, when I was 16, I was a victim of child sexual assault. And in terms of the person yesterday that took offence, you know, I hope that she will provide me with her phone number, that I can have a conversation with her, because I've walked in her shoes. I know what the loss of trust feels like.
ਕੁਈਨਜ਼ਲੈਂਡ ਸਰਕਾਰ ਦੂਜੇ ਰਾਜਾਂ ਦੇ ਨਿਰਮਾਣ ਮਜ਼ਦੂਰਾਂ ਨੂੰ ਹੜ੍ਹਾਂ ਦੀ ਰਿਕਵਰੀ ਦੇ ਯਤਨਾਂ ਵਿੱਚ ਸਹਾਇਤਾ ਲਈ ਕੁਈਨਜ਼ਲੈਂਡ ਆਉਣ ਦੀ ਅਪੀਲ ਕਰ ਰਹੀ ਹੈ। ਪ੍ਰੀਮੀਅਰ ਐਨਸਟੇਸ਼ੀਆ ਪੈਲੇਸ਼ੇ ਦਾ ਕਹਿਣਾ ਹੈ ਕਿ ਟ੍ਰੇਡਸ ਪੀਪਲ ਲਈ ਬਹੁਤ ਸਾਰਾ ਕੰਮ ਉਪਲਬਧ ਹੈ।
I really want to target an aggressive campaign into other states, not New South Wales, because they're going through natural disasters. But we want tradies to come to Queensland. We've got a big job ahead of us. Already there's $1 billion in insurance claims alone to rebuild people's houses. And let's face it, we have more than enough work to go around. So if you're living in another state, we want you to come to Queensland. We want you to run to paradise, to come to paradise.
ਹੜ੍ਹ ਆਫਤ ਫੰਡਿੰਗ ਨਿਊ ਸਾਊਥ ਵੇਲਸ ਵਿੱਚ ਇੱਕ ਦਰਜਨ ਹੋਰ ਕਾਉਂਸਲ ਖੇਤਰਾਂ ਵਿੱਚ ਐਮਰਜੈਂਸੀ ਪ੍ਰਬੰਧਨ ਲਈ ਵਧਾ ਦਿੱਤੀ ਗਈ ਹੈ। ਐਮਰਜੈਂਸੀ ਪ੍ਰਬੰਧਨ ਦੇ ਸੰਘੀ ਮੰਤਰੀ ਨੇ ਦੱਸਿਆ ਕਿ ਰਾਜ ਦੇ ਕਈ ਹਿੱਸੇ ਐਮਰਜੈਂਸੀ ਦੀ ਲਪੇਟ ਵਿੱਚ ਹਨ। ਇਹ ਸਹਾਇਤਾ ਰਾਜ ਸਰਕਾਰ ਅਤੇ ਰਾਸ਼ਟਰ ਮੰਡਲ ਦੁਆਰਾ ਸਾਂਝੇ ਤੌਰ 'ਤੇ ਡਿਜ਼ਾਸਟਰ ਰਿਕਵਰੀ ਫੰਡਿੰਗ ਅਰੇਂਜਮੈਂਟਸ ਦੁਆਰਾ ਫੰਡ ਕੀਤੀ ਗਈ ਹੈ। ਇਹਨਾਂ LGAs ਵਿੱਚ ਹੜ੍ਹ ਪ੍ਰਭਾਵਿਤ ਲੋਕ ਪ੍ਰਤੀ ਬਾਲਗ $1,000 ਅਤੇ ਪ੍ਰਤੀ ਬੱਚਾ $400 ਦੇ ਇੱਕ ਮੁਫ਼ਤ ਭੁਗਤਾਨ ਦੇ ਲਈ ਯੋਗ ਹਨ। ਨਿਊ ਸਾਊਥ ਵੇਲਸ ਰਾਜ ਦੇ ਅਧਿਕਾਰੀ ਤੈਰਾਕਾਂ ਨੂੰ ਪਾਣੀ ਵਿੱਚ ਵਾਪਸ ਜਾਣ 'ਤੇ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੇ ਹਨ, ਕਿਉਂਕਿ ਜੋ ਪ੍ਰਦੂਸ਼ਣ ਇਸ ਹਫ਼ਤੇ ਦੀ ਹੜ੍ਹ ਦੀ ਤਬਾਹੀ ਤੋਂ ਬਾਅਦ ਸਿਡਨੀ ਦੀਆਂ ਬੀਚਾਂ 'ਤੇ ਜਲਮਾਰਗਾਂ ਵਿੱਚ ਫੈਲਿਆ ਹੈ ਉਹ ਕਈ ਦਿਨਾਂ ਤੱਕ ਰਹਿ ਸਕਦਾ ਹੈ। ਸਿਡਨੀ ਹਾਰਬਰ ਤੂਫਾਨ ਦੇ ਪਾਣੀ ਦੇ ਮਿੱਟੀ ਅਤੇ ਮਲਬੇ ਨੂੰ ਲੈ ਜਾਣ ਦੇ ਨਤੀਜੇ ਵਜੋਂ ਪੂਰਾ ਹੋ ਗਿਆ ਹੈ। ਤੱਟਰਵਤੀ ਖੇਤਰਾਂ ਵਿੱਚ ਫੈਲਣ ਵਾਲੇ ਪ੍ਰਦੂਸ਼ਣ ਪਿੱਛੇ ਅਕਸਰ ਮੀਂਹ ਇੱਕ ਮੁੱਖ ਕਾਰਕ ਹੁੰਦਾ ਹੈ ਕਿਉਂਕਿ ਇਹ ਤੂਫਾਨ ਦਾ ਪਾਣੀ ਪੈਦਾ ਕਰਦਾ ਹੈ ਅਤੇ ਸੀਵਰੇਜ ਨੂੰ ਜਲ ਮਾਰਗਾਂ ਵਿੱਚ ਭੇਜ ਦਿੰਦਾ ਹੈ। ਆਸਟ੍ਰੇਲੀਆਈ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਇੱਕ ਵੈਕਸੀਨ ਜੋ ਦਹਾਕਿਆਂ ਤੋਂ ਸਫਲਤਾਪੂਰਵਕ ਵਰਤੀ ਜਾ ਰਹੀ ਹੈ ਦੀਆਂ 130,000 ਖੁਰਾਕਾਂ ਖਰੀਦੇਗੀ ਤਾਂ ਜੋ ਜਾਪਾਨੀ ਐਨਸੀਫੈਲਿਟਿਸ ਤੋਂ ਨਿਵਾਸੀਆਂ ਦੀ ਰੱਖਿਆ ਕੀਤੀ ਜਾ ਸਕੇ। ਮੱਛਰ ਤੋਂ ਪੈਦਾ ਹੋਣ ਵਾਲੇ ਵਾਇਰਸ ਨਾਲ ਲੜਨ ਲਈ ਲਗਭਗ $70 million ਖਰਚ ਕੀਤੇ ਜਾਣਗੇ। ਵਾਇਰਸ ਨਿਊ ਸਾਊਥ ਵੇਲਸ, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਵਿੱਚ ਪਾਇਆ ਗਿਆ ਹੈ ਜਿਸ ਵਿੱਚ ਹੁਣ ਤੱਕ 15 ਪੁਸ਼ਟੀ ਕੀਤੇ ਮਨੁੱਖੀ ਮਾਮਲਿਆਂ ਦੇ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ ਨੇ ਮੰਨਿਆ ਕਿ ਵਾਇਰਸ ਇੱਕ ਚਿੰਤਾ ਹੈ ਪਰ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਰਾਜ ਸਰਕਾਰਾਂ ਰਾਸ਼ਟਰਮੰਡਲ ਸਹਾਇਤਾ ਨਾਲ ਜਵਾਬ ਦੇਣ ਲਈ ਸਰਗਰਮ ਹੋ ਰਹੀਆਂ ਹਨ। ਨਿਊ ਸਾਊਥ ਵੇਲਸ ਦੇ ਸਨੋਈ ਮਾਊਂਟੇਨਜ਼ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਕੋਜ਼ੀਓਸਕੋ ਨੈਸ਼ਨਲ ਪਾਰਕ ਦੇ ਵਿਲਸਨ ਵੈਲੀ ਖੇਤਰ ਵਿੱਚ ਡਿੱਗ ਗਿਆ। ਤਾਂ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਖੇਡਾਂ ਵਿੱਚ ਆਸਟ੍ਰੇਲੀਆ ਲਈ ਬਾਸਕਟਬਾਲ ਸਟਾਰ ਜੈਨਾ ਓਹੀ ਨੇ ਮਹਿਲਾ ਨੈਸ਼ਨਲ ਬਾਸਕਟਬਾਲ ਲੀਗ ਵਿੱਚ ਆਪਣੀ ਆਖਰੀ ਘਰੇਲੂ ਖੇਡ ਖੇਡੀ। ਓਹੀ ਨੇ, ਜੋ ਕਿ ਰਾਸ਼ਟਰਪਤੀ ਕਪਤਾਨ ਹੈ, ਨੂੰ ਖੇਡ ਤੋਂ ਬਾਅਦ ਜਸ਼ਨ ਨਾਲ ਵਿਦਾਇਗੀ ਮਿਲੀ। ਲੀਗ ਵਿੱਚ ਇਹ ਉਸ ਦਾ 297ਵਾਂ ਪ੍ਰਦਰਸ਼ਨ ਸੀ। ਓਹੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਪਣੀ ਸੇਵਾ ਮੁਕਤੀ ਦਾ ਐਲਾਨ ਕੀਤਾ ਸੀ। ਇਹ ਸਨ ਖਬਰਾਂ ਖੇਡ ਸੰਸਾਰ ਦੀਆਂ ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 73 ਸੈਂਟ ਦੇ ਬਰਾਬਰ, ਭਾਰਤ ਦੇ 56.21 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 132.27 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਕੁਝ ਬੱਦਲਵਾਈ ਰਹੇਗੀ, ਤਾਪਮਾਨ 29 ਡਿਗਰੀ। ਐਡਲੇਡ ਧੁੱਪ ਨਿਕਲੀ ਰਹੇਗੀ, ਤਾਪਮਾਨ 29 ਡਿਗਰੀ। ਮੈਲਬਰਨ ਅਤੇ ਹੋਬਾਰਟ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ ਕ੍ਰਮਵਾਰ 24 ਤੇ 23 ਡਿਗਰੀ। ਕੈਨਬਰਾ ਕੁਝ ਬੱਦਲਵਾਈ ਰਹੇਗੀ, ਤਾਪਮਾਨ 25 ਡਿਗਰੀ। ਸਿਡਨੀ ਮੀਂਹ ਦੀ ਸੰਭਾਵਨਾ, ਤਾਪਮਾਨ 25 ਡਿਗਰੀ। ਬ੍ਰਿਸਬੇਨ ਕੁਝ ਬੱਦਲਵਾਈ, ਤਾਪਮਾਨ 27 ਡਿਗਰੀ। ਕੇਨਸ ਮੀਂਹ ਪਵੇਗਾ, ਤਾਪਮਾਨ 33 ਡਿਗਰੀ। ਅਤੇ ਡਾਰਵਿਨ 1-2 ਮੀਂਹ ਅਤੇ ਸੰਭਾਵੀ ਤੂਫਾਨ, ਤਾਪਮਾਨ 33 ਡਿਗਰੀ। ਅਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।